Thank you. Thank you. ਉਸ ਦੀ ਮਹੱਤਤਾ ਉਸ ਦੀ ਰੋਸ਼ਨੀ ਨੂੰ ਛੁਪਾ ਲੈਂਦੀ ਹੈ। ਇਸੇ ਤਰ੍ਹਾਂ ਹੀ ਇਸਨੂੰ ਅਨਮੈਂ ਪ੍ਰਾਣਮੈਂ ਮਨਮੈਂ ਵਿਗਿਆਨਮੈਂ ਆਨੰਦਮੈਂ ਕੋਸ਼ਾਂ ਨੇ ਛੁਪਾਇਆ ਹੋਇਆ। ਬੜੀ ਦੇਰ ਤੱਕ ਇਹਨਾਂ ਦੇ ਅਧੀਨ ਹੋ ਕੇ ਇਹਨਾਂ ਛੁਪਿਆ ਹੋਇਆ ਦੁੱਖ ਤਕਲੀਫਾਂ ਭੁਗਤ ਰਿਹਾ ਹੈ, ਅਨੇਕਾਂ ਦੁੱਖਾਂ ਦੇ ਸ਼ਿਕਾਰ ਹੋ ਰਿਹਾ ਹੈ। ਆਦ ਵਿਆਦ ਉਪਾਦ ਬੜੇ ਬੜੇ ਤਿੰਨ ਤਾਪ ਇਹਨੂੰ ਤੰਗ ਕਰਦੇ ਹਨ। ਕਾਮ ਕਰੋ ਲਮਕਾਰ ਇਸਦੇ ਵਾਸਤੇ ਕਿਤਨੇ ਦੁਖਦਾਈ ਹੋ ਰਹੇ ਹਨ। ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਇਸਦੇ ਮਨ ਨੂੰ ਕਿਵੇਂ ਕੁਤਰ ਕੁਤਰ ਖਾਂਦੀਆਂ ਹਨ। ਸ਼ਬਦ ਸਪਰਸ਼ ਰੂਪ ਰਸਗੰਧ ਕਿਵੇਂ ਤੰਗ ਕਰਦੇ ਹਨ। ਵਿਦਿਆ ਸਮਤਾ ਰਾਗ ਦੈਸ਼ ਭਿੰਨ ਵੇਸ਼ ਪੰਜ ਕਲੇਸ਼ ਕਿਵੇਂ ਤੰਗ ਕਰ ਰਹੇ ਹਨ, ਯਾਨੀ ਇੱਕ ਕੀ ਕਿਤਨੇ ਦੁੱਖਾਂ ਦਾ ਸ਼ਿਕਾਰ ਹੋ। ਦੁੱਖਾਂ ਤੋਂ ਛੁਟਕਾਰਾ ਪਾਉਣ ਵਾਸਤੇ ਹਰੇਕ ਹੀ ਕੋਸ਼ਿਸ਼ ਕਰ ਰਿਹਾ ਹੈ, ਪਰ ਇਸਦਾ ਉਪਾਅ ਇਸਦਾ ਯਤਨ ਮਨੁੱਖਾਂ ਦੇ ਤੋਂ ਬਿਨਾਂ ਸਾਧਸੰਗ ਔਰ ਗੁਰੂ ਦੀ ਕਿਰਪਾ ਤੋਂ ਬਿਨਾਂ ਹੋਰ ਕਿਤੇ ਵੀ ਨਹੀਂ ਹੋ ਸਕਦਾ। ਲੱਖ 84 ਜੋਨ ਵਿੱਚੋਂ ਮਾਨੁਖ ਸਰੀਰ ਮਨੁੱਖਾਂ ਦੇ ਹੀ ਉੱਤਮ ਦੇ ਹੀ ਬਾਦਸ਼ਾਹ ਦੇ ਹੀ ਮੰਨੀ। ਇਸ ਮਾਨੁੱਖ ਦੇਹ ਦੇ ਵਿੱਚ ਆ ਕੇ ਹੀ ਇਸ ਕੰਮ ਨੂੰ ਕਰਕੇ ਆਪਣੇ ਦੁੱਖਾਂ ਤੋਂ ਬਰੀ ਹੋ ਸਕਦਾ ਹੈ। ਹੋਰ ਕਿਸੇ ਜੂਨੀ ਵਿੱਚ ਇਹ ਅਧਿਕਾਰ ਨਹੀਂ, ਇਹ ਸਮਝ ਨਹੀਂ, ਇਹ ਉਪਾਅ ਨਹੀਂ ਕਰ ਸਕਦਾ। ਤਾਂ ਤੇ ਮਨੁੱਖਾਂ ਦੇ ਦੀ ਵਡਿਆਈ ਮਾਨੁੱਖ ਸਰੀਰ ਦੀ ਮਹੱਤਤਾ ਤਮਾਮ ਮਤ ਮਤਾਂਤਰ ਵਾਲੇ ਥਾਂ ਥਾਂ ਕਰ ਰਹੇ ਹਨ। ਇਸ ਨੂੰ ਅਸ਼ਰ ਮਖਲੂਕਾਤ ਮੰਨਿਆ ਹੈ, ਤਮਾਮ ਜੋਨੀਆਂ ਦਾ ਬਾਦਸ਼ਾਹ ਮੰਨਿਆ ਹੈ। ਹਜ਼ੂਰ ਤਾਇਓ ਫਰਮਾਉਂਦੇ ਹਨ, ਇਸ ਧਰਤੀ ਪਰ ਤੇਰੀ ਸ਼ਿਕਦਾਰੀ ਅਬਰ ਜੋਨ ਤੇਰੀ ਪਨਿਹਾਰੀ, ਲੱਖ 84 ਜੋਨ ਸਵਾਈ ਮਾਨਸ ਕੋ ਪ੍ਰਦੀ ਵਡਿਆਈ, ਲੱਖ 84 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇ। ਹਾਂ, ਲੱਖ 84 ਜੋਨ ਵਿੱਚੋਂ ਮਨੁੱਖਾ ਸਰੀਰ ਦੀ ਮਹੱਤਤਾ ਸਮਝ ਲਓ, ਜਿਵੇਂ ਲੱਖ 84 ਮੁਰਦੇ ਪਏ ਹੋਣ ਉਹਨਾਂ ਵਿੱਚੋਂ ਇੱਕ ਜਿਉਂਦੇ ਦੀ ਮਹਿਮਾ ਹੁੰਦੀ। ਇਹੀ ਜੀ ਇੱਕ ਘੜ 84 ਲੱਖ ਜੋਨ ਵਿੱਚੋਂ ਮਨੁੱਖ ਦੀ ਮਹਿਮਾ ਸਮਝ। ਇਸ ਮਾਨੁੱਖ ਸਰੀਰ ਨੂੰ ਇੱਕ ਘੜ 84 ਲੱਖ ਜੀਆ ਜੋਨ ਦੇ ਜੰਤੂ ਹੀ ਨਹੀਂ ਚਾਹੁੰਦੇ, ਬਲਕਿ 33 ਕਰੋੜ ਦੇਵਤਾ ਵੀ ਇਸ ਦੇ ਵਾਸਤੇ ਬੇਤਾਬ, ਉਹ ਵੀ ਤਰਸ ਰਹੇ ਹਨ, ਤਰਲੇ ਲੈ ਰਹੇ ਹਨ ਸਾਨੂੰ ਮਾਨੁੱਖ ਦੇ ਹੱਥ ਆ ਜਾਵੇ ਔਰ ਮਾਤ ਰੋਗ ਮਿਲ ਜਾਵੇ। ਗੁਰ ਸੇਵਾ ਅਤੇ ਭਗਤ ਕਮਾਈ ਤਵੀਏ ਮਾਨਸ ਦੇ ਹੀ ਪਾਈ, ਇਸ ਦੇ ਹੀ ਕੋ ਸਿਮਰੈ ਦੇਵ ਸੋ ਦੇ ਹੀ ਭਜ ਹਰ ਕੀ ਸੇਵ। ਇਸ ਮਾਨੁੱਖ ਦੇਹ ਨੂੰ ਦੇਵਤਾ ਲੋਕ ਵੀ ਤਰਸ ਰਹੇ ਹਾਂ, ਉਹਨਾਂ ਨੂੰ ਵੀ ਇਹ ਮਨੁੱਖਾਂ ਦੇ ਹੀ ਦੁਰਲੱਭ ਹੈ ਜੋ ਕਿ ਸਾਨੂੰ ਪ੍ਰਾਪਤ ਹੈ। ਇਸ ਮਾਨੁੱਖ ਦੇਹ ਤੋਂ ਲਾਭ ਉਠਾਉਣਾ, ਪੂਰਾ ਪੂਰਾ ਲਾਭ ਮਾਨੁੱਖ ਦੇ ਮਿਲ ਜਾਣੀ, ਇਸਦੇ ਚਿੱਤ ਵਿੱਚ ਮੋਕਸ਼ ਇੱਛਾ ਪੈਦਾ ਹੋ ਜਾਣੀ, ਤੀਸਰਾ ਸਤਪੁਰਸ਼ ਦੇ ਤਤਵੇ ਅਤੇ ਮਹਾਂਪੁਰਖ ਦਾ ਮਿਲਾਪ ਹੋ ਜਾਣਾ, ਸਤਸੰਗ ਮਿਲ ਜਾਣੀ, ਤਿੰਨ ਗੱਲਾਂ ਮਿਲ ਜਾਣ ਇਸਦੇ ਮਾਨੁੱਖ ਤਨ ਦੀ ਸਫਲਤਾ ਦੇ ਵਾਸਤੇ ਕਾਫੀ। ਇਹ ਤਿੰਨੇ ਮਿਲ ਜਾਣ ਮਾਨੁੱਖ ਤਨ ਸਫਲਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋ ਸਕਦਾ ਹੈ। ਤਾਂ ਤੇ ਮਨੁੱਖਾਂ ਦੇ ਨੂੰ ਦੇਵਤਾ ਲੋਕ ਵੀ ਚਾਹੁੰਦੇ ਹਨ ਜੋ ਕਿ ਸਾਨੂੰ ਪ੍ਰਾਪਤ ਹੈ। ਜਿਹੜੀ ਦੇਹੀ ਨੂੰ ਲੋਚ ਦੇਣ ਦੇਵਤੇ, ਜਿਹੜੀ ਦੇਹੀ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ। ਕਬੀਰ ਮਾਨਸ ਚੰਦ ਦੁਰਲੱਭ ਹੈ ਹੋਤ ਨ ਬਾਰੰਬਾਰ, ਇਉਂ ਬਨਫਲ ਪਾ ਕੇ ਪੁਆਈ ਗਿਰੇ ਬਹੁਰ ਨ ਲਾਗੇ ਦਾ। ਮਨੁੱਖਾਂ ਦੇ ਦੁਰਲੱਭ ਵਸਤੂ ਦੇਵਤਾ ਲੋਕ ਵੀ ਇਸ ਨੂੰ ਤਰਸ ਰਹੇ ਹਨ, ਉਹਨਾਂ ਨੂੰ ਵੀ ਇਹ ਨਸੀਬ ਨਹੀਂ ਹੁੰਦੀ, ਸਾਨੂੰ ਇਹ ਪ੍ਰਾਪਤ ਹੈ। ਇਸ ਦੇ ਵਿਚਾਰ ਸਤਿਗੁਰੂ ਨਾਨਕ ਦੇਵ ਮਹਾਰਾਜ, ਭਾਈ ਬਾਲਾ ਮਰਦਾਨਾ, ਉਹਨਾਂ ਦੇ ਸਮੇਤ ਇੱਕ ਹੋਰ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਕੀਰਤਨ ਕਰ ਰਿਹਾ ਹੈ।
ਜਿਵੇਂ ਸਾਰ ਨਾ ਜਾਣ ਤੇਰੀ, ਜਿਵੇਂ ਸਾਰ ਨਾ ਜਾਣ ਤੇਰੀ, Thank you.
ठाकरो वैरागरो मैं जेही कंचेरी राम तू सागरो रतनागरो सार न जाना तेरी राम सार न जाना तू वटदाना कर मेरा मत साई कृपा कीजै सा मत दीजै आठ पैर तुद त्याई गर्भ न कीजै रेन हबीजै तांगत जियरे तेरी सब गुरु नानक का ठाकर मैं जे ही कंचेरी राम इतिहास मृदाने ने बार अलाप के शब्द का उच्चारण किया शब्द का गायन किया समाप्ति तो बाद रवाब रख दिता गया गुरु बाबा जी फरमाते हैं सारा संसार दुखी सारा संसार दुखी है मरदाना भाई बाला दोवें हथ जोड़ के पूजन गरीब नवाज सारे ही दुखी हैं हाँ हजूर ने फरमान किया सब दुखी हैं गरीब नवाज की अमीर धनाड आदमी भी दुखी क्योंकि गरीब लोग जिन्हें पास अपनी जरूरियात पूरिया करने वास्ते उतनी माया नहीं जितनी कि चाहिए भला मन लिया वो तो शायद दुखी होवे जिन्हों पास तन पदार्थ दौलत बहुत है कि वह भी दुखी न गुरु जी फरमान वह भी दुखी फिर भाई बाले मरदाने ने पूछा गरीब नवाज राजे राणे भी दुखी हैं गुरु जी कहते वह भी दुखी हैं फिर बादशाह भी दुखी उन्होंने तो व्डे वह भी दुखी हैं ये बचन सुन के मरदाना चुपता हो गया लेकिन संसा नहीं इसका दूर होया क्यों सोचता है भी वो किमें दुखी जिन्हें हाथ में इतनिया इतनिया ताकत एक अखर लिखण नाल हजारा नू फांसी चाड़ देना हजारा नू छड़ा देना इतिहास वो किमें दुखी हो सकते इतिहास खैर चुप रहा मन का संसा दूर नहीं हो सकिया तो डरदा मारिया गुरु जी के तेज तो तय खांदा होया पुछ भी नहीं सकिया समा गुजरदा चला गया अज सतखरा नाम करके शहर उसके दरम्यान के बाजार भी चले जा रहे हैं भाई बाला मरदाना पीछे हैं गुरु बाबा जी अगे अगे जा रहे हैं जाद्या जाद्या मरदाने ने एक बड़ी भारी फर्म देखी सेठ दी जिस फर्म का मालक एक बड़ा भारा सेठ है नौजवान उम्र है बड़ा खूबसूरत शरीर है कीमती वस्त्र पहने हुए हैं नौकर चाकर बहुत हैं हुक्म दे विच और उस फर्म की बनावट बड़ी आला बनी हुई है तमाम आला शीशे का कम होया योजा कुछ देख के मरदाने के चित विच ख्याल आया मेरे गुरु बाबा जी फरमाते हैं सारे ही दुखी पर यह सेठ बड़ा सुखी होना यह चित विच विचार करके अगे वध्या दोवें हथ जोड़ के प्रार्थना की प्रभु गरीब नवाज आओ सेठ बड़ा सुखी दीदा है आप सबनों ही दुखी फरमाते हो यह वचन सुन के गुरु जी ने कहा मरदानिया जा भाई उसनू पूछिया ही इकला करके पूछी असी बाहर जाके फलाने बगीचे विच बैठांगे उत्थे आ जाएंगे मरदाना तो उत्थे जाकड़ा जिते बड़ी भारी भीड़ भाड़ है खरीदारां दी नौकर चाकर हुक्म दे विच कम कर रहे हैं सेठ जी इशारे मात्र उन्हां नूं हुक्म कर रहे हैं गुरु बाबा जी बाहर बड़ा सुंदर बगीचा अच्छे अच्छे फलदार दरख्त और चंगी चंगी फुलवाड़ियां लगियां उत्थे जा बैठे अपने ध्यान मगन हो जाते हैं मरदाना काफ़ी देर तक खड़ा रहा खरीदार लोग चीज़ा खरीदे 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 अखीर और थां खाली हो गया मरदाना इकला खड़ा रह गया सेठ पूछण लगे दसो तुहानू की कुछ चाहिए तुसी खड़े हुए हो मरदाना कहण लगा कुछ नहीं चाहिए फिर खड़े हो की कारण कहण लगा जी मैं दो गल्लां करनियां तुहाडे नाल किथे रहिंदे हो मरदाना कहिंदा मैं वैसे पंजाब देश का रहने वाला हाँ ਕੀ ਕੰਮ ਕਰਦੇ ਹੋ? ਜ਼ਿਆਦਾ ਤਾਂ ਮੈਂ ਮਰਾਸੀ ਹਾਂ, ਪਰ ਇਹਨਾਂ ਗੁਰੂ ਨਾਨਕ ਜੀ ਨਾਲ ਹਾਂ, ਅੱਧੀ ਸਰੋਤ ਕਰਿਆ ਕਰਦਾ ਹਾਂ, ਹਰੀ ਕੀਰਤਨ ਕਰਿਆ ਕਰਦਾ ਹਾਂ। ਫਿਰ ਉਹ ਕਹਿਣ ਲੱਗਾ ਸੇਠ ਕੁਛ ਭਾਈ ਮਰਦਾਨਾ ਜੋ ਪੁੱਛਣਾ ਹੈ। ਕਹਿਣ ਲੱਗਾ ਸੇਠ ਜੀ ਉਹ ਤਾਂ ਨਹੀਂ, ਆਪਾਂ ਦੋਵੇਂ ਹੋਈਏ, ਤੀਜਾ ਕੋਈ ਨਾ ਹੋਵੇ, ਕੋਈ ਭੇਦ ਦੀ ਗੱਲ ਹੈ ਜਿਹੜੀ ਪੁੱਛਣੀ ਹੈ। ਹੁਕਮ ਕਰ ਦਿੱਤਾ, ਨਾਲ ਹੀ ਇੱਕ ਬੜਾ ਪਾਰਾ ਅੱਛਾ ਡਰਾਇੰਗ ਰੂਮ ਸਜਾਇਆ ਹੋਇਆ ਸੀ, ਜਿਹਦੇ ਵਿੱਚ ਬਹੁਤ ਅੱਛੇ ਅੱਛੇ ਕਿਸਮ ਦੇ ਝਾੜੋ ਫਾਨੂ ਸਫਾ ਸੈੱਟ ਲੱਗੇ ਹੋਏ ਸਨ। ਉਹਦਾ ਦਰਵਾਜ਼ਾ ਖੁਲਾ ਦਿੱਤਾ, ਮਰਦਾਨੇ ਨੂੰ ਨਾਲ ਲੈ ਕੇ ਸੇਠ ਉਸ ਕਮਰੇ ਵਿੱਚ ਦਾਖਲ ਹੋਇਆ। ਜਦੋਂ ਮਰਦਾਨਾ ਉਸ ਕਮਰੇ ਵਿੱਚ ਪ੍ਰਵੇਸ਼ ਕਰਦਾ ਹੈ, ਉਸਨੇ ਉਸ ਕਮਰੇ ਦੇ ਚਾਰ ਚੁਫੇਰੇ ਨਿਗਾਹ ਦੌੜਾਈ, ਉੱਥੋਂ ਦੀ ਸਜਾਵਟ, ਉੱਥੋਂ ਦੀ ਤਿਆਰੀ ਨੂੰ ਦੇਖ ਕੇ ਹੋਰ ਵੀ ਹੈਰਾਨ ਹੋਇਆ। ਚਿੱਤ ਵੀ ਸੋਚਦਾ ਉਹ, ਇਹ ਤਾਂ ਕੋਈ ਸਵਰਗੀ ਬੰਦਾ ਪ੍ਰਤੀਤ ਹੁੰਦਾ ਹੈ, ਇਤਨਾ ਸਾਜੋ ਸਾਮਾਨ ਹੈ ਕੁਛ। ਖੈਰ ਇਉਂ ਬੈਠ ਗਏ। ਮਰਦਾਨੇ ਹੁਣ ਸੇਠ ਪੁੱਛਦਾ ਹੈ, ਦੱਸੋ ਭਾਈ ਮਰਦਾਨਾ ਕੀ ਕੁਛ ਪੁੱਛਣਾ ਚਾਹੁੰਦੇ ਹੋ? ਹੁਣ ਤਾਂ ਤੀਜਾ ਸ਼ਖਸ ਕੋਈ ਨਹੀਂ, ਆਪਾਂ ਦੋਵੇਂ ਹਾਂ। ਇਹ ਸੁਣ ਕੇ ਮਰਦਾਨਾ ਕਹਿੰਦਾ, ਸੇਠ ਜੀ ਮੇਰੇ ਗੁਰੂ ਬਾਬਾ ਜੀ ਗੁਰੂ ਨਾਨਕ ਜੀ ਕਹਿੰਦੇ ਹਨ, ਸਾਰਾ ਸੰਸਾਰ ਦੁਖੀ ਹੈ, ਅਮੀਰ ਵੀ ਦੁਖੀ, ਸ਼ਾਹੂਕਾਰ ਸੇਠ ਵੀ ਦੁਖੀ, ਰਾਜੇ ਰਾਣੇ ਵੀ ਦੁਖੀ, ਬਾਦਸ਼ਾਹ ਵੀ, ਪਰ ਮੈਂ ਆਪ ਨੂੰ ਬੜਾ ਸੁਖੀ ਦੇਖ ਰਿਹਾ ਹਾਂ, ਇਹੀ ਕੁਛ ਪੁੱਛਣ ਵਾਸਤੇ ਆਇਆ ਹਾਂ, ਕਿਰਪਾ ਕਰਕੇ ਦੱਸੋ ਆਪ ਕਿਤਨੇ ਸੁਖੀ ਹੋ? ਜਦੋਂ ਇਹ ਮਰਦਾਨੇ ਨੇ ਪੁੱਛਿਆ, ਉਹ ਸੇਠ ਦੇ ਮਾਨੋ ਕਿਸੇ ਨੇ ਕੱਸ ਕੇ ਬਾਣ ਮਾਰਿਆ, ਇਤਨਾ ਉਸਨੂੰ ਦੁੱਖ ਹੋਇਆ, ਕਈ ਠੰਡੇ ਸਾਹ ਆਏ, ਹੋਕੇ ਆਏ, ਔਰ ਅੱਖਾਂ ਵਿੱਚੋਂ ਤਰਪ ਤਰਪ ਹੰਝੂ ਵੀ ਗਿਰੇ, ਜਿਨ੍ਹਾਂ ਤੋਂ ਮਰਦਾਨਾ ਭਾਂਪਤਾ ਗਿਆ ਵੀ ਵਿਚਾਰਾ ਦੁਖੀ ਹੈ, ਪਰ ਫਿਰ ਵੀ ਅੱਛੀ ਤਰ੍ਹਾਂ ਖੋਲ੍ਹ ਕੇ ਇਸਦੀ ਜ਼ਬਾਨ ਤੋਂ ਪੁੱਛਣਾ ਵੀ ਕੀ ਦੁੱਖ ਹੈ। ਸਹੀਓਂ ਅਸੀਂ ਪੁੱਛਣ ਲੱਗਾ, ਸੇਠ ਜੀ ਦੱਸੋ ਨਾ, ਜਿਹੜੀ ਗੱਲ ਮੈਂ ਪੁੱਛੀ ਹੈ ਮੇਰੀ ਗੱਲ ਦਾ ਜਵਾਬ ਦਿਓ। ਇਹ ਬਚਨ ਸੁਣ ਕੇ ਸੇਠ ਕਹਿਣਾ, ਭਾਈ ਮਰਦਾਨਾ ਗੁਰੂ ਨਾਨਕ ਜੀ ਸੱਚਾਂ ਦੇ, ਤੂੰ ਮੇਰੀ ਉੱਪਰਲੀ ਕਿਰਿਆ ਦੇਖ ਕੇ ਮੈਨੂੰ ਸੁਖੀ ਸਮਝਦਾ ਹੈ, ਮੇਰਾ ਸਾਜੋ ਸਾਮਾਨ, ਮੇਰਾ ਨੌਕਰ ਚਾਕਰ, ਇਹ ਫਰਮ, ਸਭ ਕੁਝ ਧਨ ਦੌਲਤ, ਪਰ ਮੇਰੀ ਦਿਸ਼ਾ ਤਾਂ ਇਹੋ ਜਿਹੀ ਹੈ ਮਰਦਾਨੇ ਆ, ਜਿਵੇਂ ਇੱਕ ਕਿਸੇ ਛੋਟੀ ਨੂੰ ਲੱਕੜੀ ਨੂੰ ਉੱਪਰੋਂ ਸੋਹਣਾ ਰੰਗ ਪੋਲਿਸ਼ ਕੀਤਾ ਹੋਵੇ, ਦੇਖਣ ਨੂੰ ਚੰਗੀ ਚਮਕਦੀ ਦਮਕਦੀ ਹੈ, ਅੰਦਰੋਂ ਕੁਣੇ ਦੀ ਖਾਧੀ ਹੋਵੇ, ਇਹੋ ਜਿਹੀ ਦਿਸ਼ਾ ਹੈ, ਉੱਪਰੋਂ ਦੇਖਣ ਨੂੰ ਤਾਂ ਚੰਗਾ ਪ੍ਰਤੀਤ ਹੁੰਦਾ, ਲੇਕਿਨ ਅੰਦਰੋਂ ਮੇਰਾ ਮਨ ਚਿੰਤਾ ਫਿਕਰ ਦੁੱਖਾਂ ਨੇ ਖਾਧਾ ਹੋਇਆ ਹੈ, ਗੁਣਾ ਬਣਾਇਆ ਹੋਇਆ, ਇਹ ਹਾਲਤ ਹੈ। ਸੋ ਇਸ ਕਰਕੇ ਗੁਰੂ ਬਾਬਾ ਜੀ ਸੱਚ ਕਹਿੰਦੇ ਹਨ, ਹਾਂ ਤਦੇ ਫਰਮਾਨ ਕੀਤਾ,
ਦੁਖੀਆ ਸਭ ਸੰਸਾਰ ਨਾਨਕ ਦੁਖੀਆ, ਨਾਨਕ ਦੁਖੀਆ,
ਸੇਠ ਤੋਂ ਸੁਣਿਆ ਵੀ ਸੇਠ ਕਹਿੰਦੇ ਮੈਂ ਬੜਾ ਦੁਖੀ ਹਾਂ। ਅਕਸਰ ਕੋਈ ਦੁੱਖ ਹੋਣਾ ਵੀ ਹੈ ਦੱਸ, ਉਹ ਕਹਿੰਦੇ ਦੁੱਖਾਂ ਦਾ ਮੈਂ ਕੀ ਹਿਸਾਬ ਦੱਸਾਂ, ਕਿਤਨੇ ਕੁ ਦੁੱਖ ਹਨ, ਪਰ ਫਿਰ ਵੀ ਮੈਂ ਆਪਣੇ ਅਰਬਾਂ ਪਤੀ ਪਿਤਾ ਦੇ ਇਕਲੌਤਾ ਹੀ ਪੁੱਤਰ, ਬੜੇ ਨਾਜ਼ੋ ਨਿਮਤਾਂ ਨਾਲ ਪਲਿਆ, ਜਿਹੋ ਜਿਹੀ ਵਿੱਦਿਆ ਦੇਣੀ ਬਣਦੀ ਸੀ ਹਰ ਕਿਸਮ ਦੀ ਵਿੱਦਿਆ ਦਿੱਤੀ ਗਈ। ਹਾਂ, ਉਮਰ ਦੇ ਲਿਹਾਜ਼ 'ਤੇ ਵਿਆਹ ਸ਼ਾਦੀ ਵੀ ਇਹੋ ਜਿਹੇ ਘਰਾਣੇ ਵਿੱਚ ਹੋ ਗਿਆ, ਕੁਝ ਸਮਾਂ ਰੰਗ ਰਲੀਆਂ ਵਿੱਚ ਗੁਜ਼ਰਦਾ ਚਲਾ ਗਿਆ, ਪਰ ਕੁਝ ਸਾਲਾਂ ਤੋਂ ਇਹੋ ਜਿਹੇ ਵਜੂਹਾਤ ਪੈਦਾ ਹੋ ਗਏ, ਘਰ ਦੇ ਵਿੱਚ ਬੇਇਤਫਾਕੀ ਨੇ ਡੇਰਾ ਜਮਾ ਲਿਆ। ਬੇਇਤਫਾਕੀ, ਜਿਸ ਘਰ ਦੇ ਵਿੱਚ ਬੇਇਤਫਾਕੀ ਹੈ ਉੱਥੇ ਸੁੱਖ ਦਾ ਨਾਮ ਨਿਸ਼ਾਨ ਨਹੀਂ ਹੋਇਆ ਕਰਦਾ, ਨਾ ਉੱਥੇ ਬਰਕਤ ਰਹੇ ਨਾ ਉੱਥੇ ਸੁੱਖ ਰਹੇ। ਜਿਸ ਘਰ ਦੇ ਵਿੱਚ ਇਤਫਾਕ ਹੈ ਉੱਥੇ ਸੁੱਖ ਔਰ ਬਰਕਤ ਦੋਵੇਂ ਚੀਜ਼ਾਂ ਨੱਠੀਆਂ ਫਿਰਿਆ ਕਰਦੀਆਂ। ਤਾਂ ਤੇ ਇਉਂ ਕਹਿੰਦਾ ਭਾਈ ਮਰਦਾਨਾ, ਮੈਂ ਹੋਰ ਕੀ ਦੱਸਾਂ, ਮੇਰੇ ਜਿਹਾ ਦੁਖੀ ਦੁਨੀਆਂ 'ਤੇ ਕੋਈ ਨਹੀਂ ਹੋਵੇਗਾ। ਕਈ ਦਫ਼ਾ ਕੋਸ਼ਿਸ਼ਾਂ ਕੀਤੀਆਂ ਇਹਨਾਂ ਦੁੱਖਾਂ ਨੂੰ ਦੂਰ ਕਰਨ ਦੀਆਂ, ਕਿਵੇਂ ਬੇਇਤਫਾਕੀ ਦੂਰ ਹੋਵੇ, ਪਰ ਕੋਈ ਵੀ ਗੱਲ ਠੀਕ ਨਾ ਬਣ ਸਕੀ। ਕਈ ਦਫ਼ਾ ਖੁਦਕੁਸ਼ੀ ਤੱਕ ਨੌਬਤ ਪਹੁੰਚੀ, ਇਹ ਵੀ ਬੜੀ ਔਖੀ ਜਿਹੀ ਗੱਲ, ਅਖੀਰ ਫਿਰ ਇਰਾਦੇ ਬਦਲ ਦਿੱਤੇ। ਇਉਂ ਇੰਨਾ ਕਹਿ ਕੇ ਫੁੱਟ ਫੁੱਟ ਕੇ ਉਹ ਸੇਠ ਰੋਣ ਲੱਗ ਪਿਆ। ਮਰਦਾਨੇ ਨੇ ਦਿਲੋਂ ਹੀ ਗੁਰੂ ਬਾਬਾ ਜੀ ਦੇ ਚਰਣਾਂ 'ਤੇ ਨਮਸਕਾਰ ਕੀਤੀ, ਅੰਦਰੋਂ ਅੰਦਰੋਂ ਪ੍ਰਾਰਥਨਾ ਕੀਤੀ, ਪ੍ਰਭੂ ਮੈਂ ਅਲਭਗ ਹਾਂ, ਆਪ ਸਰਬੱਗ ਹੋ, ਸਰਬ ਦੇ ਗਿਆਤਾ ਹੋ, ਮੈਂ ਆਪ ਦੇ ਬਚਨਾਂ ਨੂੰ ਅੱਛੀ ਤਰ੍ਹਾਂ ਨਾ ਸਮਝ ਕੇ ਕਈ ਦਫ਼ਾ ਉਹ ਤਰਕ ਵੀ ਕਰਦਾ ਹਾਂ, ਖਿਮਾ ਕਰਨੀ, ਮਾਫ਼ ਕਰਨਾ, ਮੇਰਾ ਸੁਭਾਅ ਸਦਾ ਹੀ ਭੁੱਲਣ ਵਾਲਾ ਹੈ, ਆਪ ਸਦਾ ਹੀ ਬਖਸ਼ਣ ਦਿਓ, ਇਤਿਆਦ ਅੰਤਰੀ ਵੀ ਬੇਨਤੀਆਂ ਕਰਕੇ ਗੁਰੂ ਬਾਬਾ ਜੀ ਦੇ ਚਰਣਾਂ 'ਤੇ ਅੰਤਰੀ ਵੀ ਨਮਸਕਾਰ ਕੀਤੀ। ਫਿਰ ਮਰਦਾਨੇ ਦੇ ਦਿਲ ਵਿੱਚ ਰਹਿਮ ਆਇਆ, ਤਰਸ ਆਇਆ, ਕਹਿਣ ਲੱਗਾ ਸੇਠ ਜੀ, ਤੂੰ ਅਗਰ ਸੁਖੀ ਹੋਣਾ ਚਾਹੁੰਦਾ ਮੇਰੇ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਚੱਲ, ਕਿਉਂਕਿ ਉਹਨਾਂ ਦਾ ਮਤਲਬ ਦੁਖੀਆਂ ਨੂੰ ਸੁਖੀ ਕਰਨਾ ਹੀ ਹੈ। ਹਾਂ, ਆਪਣੇ ਵਾਸਤੇ ਉਹਨਾਂ ਨੇ ਇਹ ਸਰੀਰ ਹੀ ਨਹੀਂ ਧਾਰਨ ਕੀਤਾ, ਉਹਨਾਂ ਦਾ ਸਰੀਰ ਦੁਨੀਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਹੀ ਹੈ, ਦੁਖੀਆਂ ਦਾ ਦੁੱਖ ਦੂਰ ਕਰਨ ਵਾਸਤੇ ਹੀ ਅਵਤਾਰ ਧਾਰਨ ਕੀਤਾ ਹੈ। ਸੋ ਸੇਠ ਭਾਈ ਮਰਦਾਨੇ ਨਾਲ ਉੱਠ ਕੇ ਚੱਲ ਪੈਂਦਾ ਹੈ। ਜਿਸ ਬਾਗੀਚੇ ਵਿੱਚ ਗੁਰੂ ਬਾਬਾ ਜੀ ਬੈਠੇ ਸਨ ਉੱਥੇ ਆ ਕੇ ਪਹੁੰਚੇ, ਆ ਕੇ ਨਮਸਕਾਰ ਕੀਤੀ, ਅਤੇ ਉਹ ਸੇਠ ਨੇ ਆਪਣੀ ਸਾਰੀ ਹਾਲਤ ਖੋਲ੍ਹ ਕੇ ਦੱਸੀ। ਮਰਦਾਨੇ ਨੇ ਅਰਜ਼ ਕੀਤੀ, ਪ੍ਰਭੂ ਗਰੀਬ ਨਵਾਜ, ਮਿਹਰ ਕਰੋ, ਰਹਿਮ ਕਰੋ, ਇਸ 'ਤੇ ਵਿਚਾਰਾ ਦੁਖੀ ਹੈ। ਅਤੇ ਉਸਨੇ ਵੀ ਆਪਣਾ ਸਾਰਾ ਦੁੱਖ ਖੋਲ੍ਹ ਕੇ ਦੱਸਿਆ। ਗੁਰੂ ਜੀ ਉਸਨੂੰ ਦਿਲਾਸਾ ਦੇਣ ਵਾਸਤੇ, ਕੁਛ ਸਮਝਾਉਣ ਵਾਸਤੇ ਵੀ ਸਾਰਾ ਸੰਸਾਰ ਹੀ ਦੁਖੀ ਹੈ। ਰਾਮਕਲੀ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਦੱਸਦੇ ਹਨ, ਜਿਹਦੇ ਵਿੱਚ ਵੱਡੀਆਂ ਵੱਡੀਆਂ ਮਿਸਾਲਾਂ ਸਵਰਗ ਦੇ ਰਾਜੀ ਇੰਦਰ ਤੋਂ ਸ਼ੁਰੂ ਕਰਦੇ ਹਨ। ਵੱਡੀਆਂ ਵੱਡੀਆਂ ਮਿਸਾਲਾਂ ਦਿੱਤੀਆਂ ਬ੍ਰਹਮਵੇਤਿਆਂ ਤੋਂ, ਗੁਰਮੁਖਾਂ ਤੋਂ, ਵਾਹਿਗੁਰੂ ਦੇ ਪਿਆਰਿਆਂ ਤੋਂ ਬਿਨਾਂ ਦੁਨੀਆਂ 'ਤੇ ਕੋਈ ਵੀ ਸੁਖੀ ਨਹੀਂ ਹੈ, ਸਾਰੇ ਹੀ ਦੁਖੀ ਹੈ। ਇਸ ਸ਼ਬਦ ਦੇ ਵਿੱਚ ਇਉਂ ਉਚਾਰਨ ਕੀਤਾ, ਪੜ੍ਹੋ ਵੱਡੇ ਵੱਡੇ ਨਾਮ ਦੇ ਇੰਦਰ ਰਵਾਇਆ। ਸਵਰਗ ਦੇ ਰਾਜੇ ਇੰਦਰ ਤੋਂ ਸ਼ੁਰੂ ਕਰਦੇ ਹੈ। ਸੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੇ ਖਰ ਆਇਆ, ਅਜੈ ਸਰੋਵੇ ਤਿੱਖਿਆ ਖਾਏ, ਐਸੀ ਦਰਗੇ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਣ ਵਿਛੜ ਗਿਆ, ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਗਵਾਏ, ਰੋਵੇ ਪਾਂਡਵ ਪਏ ਮਜੂਰ, ਜਿਨ ਕਿਰਸਾਮੀ ਰਹਿਤ ਹਜੂਰ, ਰੋਵੇ ਜਨਮੇ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰਾਜੇ ਰੋਵੇ ਕੰਨ ਫੜਾਏ, ਦਰਦਰ ਭਿੱਖਿਆ ਮੰਗੇ ਜਾਏ, ਰੋਵੇ ਕਿਰਪਨ ਸੰਚਿਆ ਤਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਰੋਵੇ ਸ਼ੇਖ ਮਸ਼ਾਇਕ ਪੀਰ, ਅੰਤਕਾਲ ਮਤ ਲਾ ਕੇ ਪੀਰ, ਰੋਵੇ ਕਿਰਪਨ ਸੰਚਿਆ ਤਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਮ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ। ਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਪੁਰਾਣਕ ਗਾਥਾ ਰੱਖੀਆਂ ਸਾਰੀਆਂ ਹੀ। ਇਹਨਾਂ ਦੀ ਅਗਰ ਵਿਆਖਿਆ ਕਰਨੀ ਹੋਵੇ, ਵਿਚਾਰ ਕਰਨੀ ਹੋਵੇ, ਬੜੇ ਸਮੇਂ ਦੀ ਜ਼ਰੂਰਤ ਹੈ। ਆਪਾਂ ਸਿਰਫ ਇਸ਼ਾਰੇ ਮਾਤਰ ਟੂਕ ਮਾਤਰ ਲੈਣੇ, ਸਾਰਾ ਸੰਸਾਰ ਦੁਖੀ ਹੈ। ਸੁਖੀ ਉਹੀ ਹੈ ਜਿਸ ਦੇ ਲਿਵ ਸੁਖ ਸਰੂਪ ਵਾਹਿਗੁਰੂ ਨਾਲ ਲੱਗੀ ਹੋਈ ਹੈ, ਕਿਉਂਕਿ ਸੁਖ ਸਰੂਪ ਇੱਕ ਵਾਹਿਗੁਰੂ ਸਾਧਨ ਹਰੇਕ ਦੇ ਅੰਦਰ ਠਾਠਾ ਮਾਰ ਰਿਹਾ ਹੈ। ਉਸ ਤੋਂ ਵਿਛੜ ਕੇ, ਉਸ ਤੋਂ ਬੇਮੁੱਖ ਕੇ, ਜਿਵੇਂ ਸੂਰਜ ਨੂੰ ਪਿੱਠ ਕਰਕੇ ਕੋਈ ਇਨਸਾਨ ਆਪਣੀ ਛਾਂ ਨੂੰ ਫੜਨਾ ਚਾਹੁੰਦਾ ਹੈ, ਜਿਉਂ ਜਿਉਂ ਛਾਂ ਨੂੰ ਤੇਜ਼ੀ ਨਾਲ ਫੜਨ ਦੀ ਕੋਸ਼ਿਸ਼ ਕਰਦਾ ਹੈ, ਛਾਂ ਉਤਨੀ ਤੇਜ਼ੀ ਨਾਲ ਹੋਰ ਦੌੜਦੀ ਹੈ। ਜੇਕਰ ਸੂਰਜ ਵੱਲ ਮੂੰਹ ਕਰ ਲੈਂਦਾ, ਛਾਂ ਪਿੱਛੇ ਪਿੱਛੇ ਲੱਗ ਪੈਂਦੀ ਹੈ। ਇਸੀ ਤਰ੍ਹਾਂ ਹੀ ਵਾਹਿਗੁਰੂ ਤੋਂ ਬੇਮੁੱਖ ਹੋ ਕੇ, ਉਹਨੂੰ ਪਿੱਠ ਦੇ ਕੇ, ਉਹ ਤੋਂ ਬੇਮੁੱਖ ਹੋ ਕੇ ਸੁੱਖ ਚਾਹੁੰਦਾ ਹੈ, ਤਾਂ ਆਪਣੀ ਛਾਂ ਨੂੰ ਫੜ ਕੇ ਸੁਖੀ ਹੋਣ ਦੀ ਇੱਛਾ ਵਾਲੀ ਹਾਲਤ ਸਮਝ ਲਓ, ਤਾਂ ਉਹ ਸਾਰਾ ਸੰਸਾਰ ਹੀ ਦੁਖੀ ਹੈ। ਗੁਰੂ ਜੀ ਇਸ ਸ਼ਬਦ ਦੇ ਵਿੱਚ ਇਉਂ ਫਰਮਾਉਂਦੇ ਆ, ਉਸ ਸੇਠ ਨੂੰ ਫਰਮਾਇਆ, ਸੇਠ ਜੀ ਸੁਖ ਸਰੂਪ ਵਾਹਿਗੁਰੂ ਉਸਦੇ ਨਾਲ ਜੁੜੀਂਦਾ ਨਾਮ ਨਾਲ। ਜਿਵੇਂ ਕੋਈ ਕਾਰੀਗਰ ਇੱਕ ਛੋਟਾ ਟੁਕੜਾ ਹੋਵੇ, ਲੋਹੇ ਦਾ ਇੱਕ ਵੱਡਾ ਟੁਕੜਾ ਹੋਵੇ, ਦੋਨਾਂ ਨੂੰ ਕਿਹਾ ਜਾ ਅਸਚਰਜ ਟਾਂਕਾ ਲਗਾਉਂਦਾ ਲੋਹੇ ਦਾ, ਦੋਨੋਂ ਇੱਕ ਕਰ ਦਿੰਦਾ ਹੈ, ਦੇਖਣ ਵਾਲੇ ਨੂੰ ਪ੍ਰਤੀਤ ਨਹੀਂ ਹੁੰਦੇ ਵੀ ਦੋ ਹੈ ਜਾਂ ਇੱਕ ਹੋਈ ਹੈ। ਇਸੀ ਤਰ੍ਹਾਂ ਹੀ ਜੀਵਾਤਮਾ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਸਤਪੁਰਸ਼ ਸ਼ਬਦ ਰੂਪੀ ਟਾਂਕਾ ਲਗਾਉਂਦੇ ਹਨ, ਸ਼ਬਦ ਦੇ ਨਾਲ ਉਸਦਾ ਮਿਲਾਪ ਕਰਾਉਂਦੇ ਹਨ, ਜਿਹੜੇ ਸ਼ਬਦ ਦੀ ਤਾਰ ਦੁਆਰਾ ਉਸ ਵਾਹਿਗੁਰੂ ਜੋ ਆਨੰਦ ਦਾ ਸਾਗਰ ਹੈ ਉਸ ਨਾਲ ਜੁੜੇ ਰਹਿੰਦੇ ਹਨ, ਉਹੀ ਸੁਖੀ ਹੋ ਸਕਦੇ ਹਨ, ਵਰਨਾ ਦੁਨੀਆਂ 'ਤੇ ਸੁੱਖ ਦਾ ਨਾਮੋ ਨਿਸ਼ਾਨ ਨਹੀਂ, ਸਾਰਾ ਸੰਸਾਰ ਹੀ ਦੁਖੀ ਹੈ।
ਵੱਡੇ ਵੱਡੇ ਦੁਨੀਆਂ
Thank you.
ਸ਼ਾਹੂਕਾਰ ਤੇ ਗੁਰੂ ਜੀ ਨੇ ਮਿਹਰ ਕੀਤੀ, ਕਿਰਪਾ ਕੀਤੀ, ਨਾਮ ਦੀ ਦਾਤ ਬਖਸ਼ੀ, ਨਾਮ ਦੇ ਆਸਰੇ ਉਹਦੀ ਸੁਰਤ ਵਹਿਗੁਰੂ ਨਾਲ ਜੋੜੀ ਤੇ ਘਰ ਦੇ ਵਿੱਚ ਇਤਫਾਕ ਦੀ ਦਾਤ ਬਖਸ਼ੀ। ਘਰ ਵੈਕੁੰਠ ਬਣ ਗਿਆ, ਜਿਸ ਘਰ ਦੇ ਵਿੱਚ ਬੇਇਤਫਾਕੀ ਹੈ ਉਹ ਘਰ ਨਰਕ ਦੀ ਨਿਆਈ ਹੋਇਆ ਕਰਦਾ ਹੈ, ਜਿਸ ਘਰ ਦੇ ਵਿੱਚ ਇਤਫਾਕ ਹੈ ਉਹ ਘਰ ਸਵਰਗ ਨਹੀਂ ਬਲਕਿ ਵੈਕੁੰਠ ਹੋਇਆ ਕਰਦਾ ਹੈ। ਪਰ ਇਤਫਾਕ ਕਦ ਹੁੰਦਾ ਹੈ? ਜਦੋਂ ਵਿਚਾਰ ਦੀ ਪ੍ਰਬਲਤਾ ਹੋਵੇ। ਬੇਇਤਫਾਕੀ ਕਦ ਹੁੰਦੀ ਹੈ? ਜਿੱਥੇ ਵਿਚਾਰ ਸ਼ੂਨਤਾ ਹੋਵੇ। ਵਿਚਾਰ ਤੋਂ ਬਿਨਾਂ ਬੇਇਤਫਾਕੀ ਹੋਇਆ ਕਰਦੀ ਹੈ, ਵਿਚਾਰ ਨਾਲ ਇਤਫਾਕ ਆਇਆ ਕਰਦਾ ਹੈ। ਵਿਚਾਰ ਕਦ ਪੈਦਾ ਹੁੰਦੀ ਹੈ? ਜਦੋਂ ਮਨ ਸ਼ੁੱਧ ਹੋਵੇ ਔਰ ਵਿਚਾਰਵਾਨ ਭਜਨੀਕ ਪੁਰਸ਼ਾਂ ਦੀ ਸੋਭਤ ਅਖਤਿਆਰ ਹੋਵੇ। ਅਤੇ ਮਨ ਸ਼ੁੱਧ ਕਦ ਹੁੰਦਾ ਹੈ? ਭਜਨ ਹੋਵੇ। ਭਜਨ ਤੋਂ ਬਿਨਾਂ ਮਨ ਸ਼ੁੱਧ ਨਹੀਂ ਹੁੰਦਾ, ਸ਼ੁੱਧੀ ਤੋਂ ਬਿਨਾਂ ਵਿਚਾਰ ਪੈਦਾ ਨਹੀਂ ਹੋਇਆ ਕਰਦੀ, ਅਤੇ ਵਿਚਾਰ ਤੋਂ ਬਿਨਾਂ ਇਤਫਾਕ ਨਹੀਂ। ਮਾੜੀ ਮਾੜੀ ਗੱਲ ਪਿੱਛੇ ਘਰਾਂ 'ਚ ਦੇਖਦੇ ਹੋ ਨਾ, ਥੋੜ੍ਹੀ ਥੋੜ੍ਹੀ ਗੱਲ ਪਿੱਛੇ ਘਰ ਨੂੰ ਨਰਕ ਬਣਾ ਛੱਡਦੇ ਨੇ ਲੋਕ। ਗੱਲ ਕੁਛ ਵੀ ਨਹੀਂ ਹੁੰਦੀ, ਬਸ ਬਿਲਾ ਵਜੇ ਮਾੜੀ ਮਾੜੀ ਗੱਲ ਨਾਲ ਝਗੜੇ ਛਾਟੇ, ਤਾਂ ਨਰਕ ਤੋਂ ਘੱਟ ਨਹੀਂ ਹੁੰਦੇ। ਫਿਰ ਬੇਇਤਫਾਕੀ ਸਾਧਾ ਸੰਤਾਂ ਕੋਲ ਜਾ ਕੇ ਨਹੀਂ, ਸਾਡੇ ਘਰ ਵਿੱਚ ਪੈਦਾ ਨਹੀਂ ਕੁਛ, ਤਾਂ ਲੋਕਾਂ ਨੇ ਆਪਣੇ ਅਖਰਾਜਾਤ ਵਧਾ ਲਏ ਹਨ, ਖਰਚ ਬਿਲਾ ਵਜੇ ਵਧਾ ਲਏ ਹਨ, ਬਿਮਾਰੀਆਂ ਵਧਾ ਲਈਆਂ, ਇਹੀਆਂ ਜਿਹੀਆਂ ਖੁਰਾਕਾਂ ਬਣਾ ਲਈਆਂ ਲੋਕਾਂ ਨੇ। ਫਿਰ ਬਿਮਾਰੀਆਂ ਵਧਣ ਕਰਕੇ ਉਹ ਡਾਕਟਰਾਂ ਦੀਆਂ ਜੇਬਾਂ ਭਰਦੇ ਹਨ, ਕੁਛ ਲੜਾਈਆਂ ਪੜ੍ਹਾਈਆਂ ਕਰਕੇ ਵਕੀਲਾਂ ਦੀਆਂ ਜੇਬਾਂ ਭਰਦੇ ਹਨ। ਫਿਰ ਜਿਹੜੀਆਂ ਜ਼ਮੀਨਾਂ ਕੁਰਕ ਹੁੰਦੀਆਂ ਨੇ, ਹੋਰ ਜੋ ਕੁਛ ਹੁੰਦਾ, ਆਮਦਨ ਵਿੱਚ ਫਰਕ ਪੈਣਾ ਹੀ ਹੋਇਆ, ਘਰ ਦੇ ਵਿੱਚ ਰਗੜੇ ਝਗੜੇ ਨਰਕ ਤੋਂ ਘੱਟ ਥੋੜ੍ਹਾ ਹੁੰਦੇ ਹੈ। ਅਤੇ ਆਹ ਆਪਣੇ ਘਰਾਂ ਨੂੰ ਸਵਰਗ ਨਹੀਂ ਵੈਕੁੰਠ ਬਣਾ ਕੇ ਰੱਖੋ। ਸਾਰੇ ਸਤਸੰਗ ਕਰੋ, ਭਜਨ ਬੰਦਗੀ ਕਰੋ, ਸਵੇਰੇ ਉੱਠ ਕੇ ਇਸ਼ਨਾਨ ਆਦਿ ਕਰੋ, ਸਿਮਰਨ ਕਰੋ, ਬਾਣੀ ਦਾ ਪਾਠ ਕਰੋ, ਬਾਣੀ ਦੀ ਵਿਚਾਰ ਕਰੋ। ਹੌਲੀ ਹੌਲੀ ਸਿਮਰਨ ਕਰਦੇ, ਬਾਣੀ ਦੀ ਵਿਚਾਰ ਕਰਦੇ, ਔਰ ਸੂਝ ਬੂਝ ਪਵੇ, ਆਪਣੇ ਆਪੇ ਦੀ ਸੂਝ ਪਵੇ, ਔਰ ਉਹਨਾਂ ਪੁਰਸ਼ਾਂ ਦੀ, ਜਾਗਰਤ ਪੁਰਸ਼ਾਂ ਦੀ ਸੋਭਤ ਹੋਵੇ, ਜ਼ਿੰਦਗੀ ਬਦਲ ਜਾਂਦੀ ਹੈ, ਜ਼ਿੰਦਗੀ ਸੁਨਹਿਰੀ ਬਣ ਜਾਂਦੀ ਹੈ, ਅਤੇ ਉਹ ਆਪਣੇ ਜੀਵਨ ਨੂੰ ਬਦਲ ਸਕੀ ਨੇ। ਖਿਆਲ ਕਰੋ, ਸਾਧ ਸਿੰਘ ਉਸ ਸ਼ਾਹੂਕਾਰ 'ਤੇ ਮਿਹਰ ਕੀਤੀ ਗੁਰੂ ਜੀ ਨੇ, ਉਹਦਾ ਘਰ ਉਹੀ ਜੋ ਨਰਕ ਬਣਿਆ ਸੀ ਅੱਜ ਸਵਰਗ ਬਣ ਜਾਂਦਾ ਹੈ। ਹਾਂਜੀ, ਅਰਜ਼ ਕਰਨ ਦਾ ਮਤਲਬ, ਦੁਨੀਆ 'ਤੇ ਕਿਸੇ ਨੂੰ ਕਿਸੇ ਚੀਜ਼ ਦਾ ਘਾਟਾ ਹੀ ਹੋਣ ਦੁੱਖ, ਜੇ ਕਿਸੇ ਦੇ ਧਨ ਹੈ ਪੁੱਤਰ ਆਦਿ ਨਹੀਂ, ਜੇ ਇਹ ਹਨ ਧਨ ਨਹੀਂ, ਜੇ ਇਹ ਕੁਛ ਬੇਇਤਫਾਕੀ, ਕਿਸੇ ਨੂੰ ਕੁਛ ਕਿਸੇ ਨੂੰ ਕੁਛ, ਅਸਲ ਸੁਖੀ ਤਾਂ ਉਹੀ ਹੈ ਨਾ, ਚਾਹ ਗਈ ਚਿੰਤਾ ਮਿੱਟੀ ਮਨੁਆ ਬੇਪਰਵਾਹ, ਜਿਸ ਕੋ ਕੁਛ ਨਾ ਚਾਹੀਏ ਸੋਈ ਸ਼ਹਿਨਸ਼ਾਹ। ਜਿਹਦੀ ਚਾਹ ਖਾਹਸ਼ਾਤ ਮਿਟ ਗਈਆਂ, ਜਿਤਨਾ ਇਨਸਾਨ ਖਾਹਸ਼ਾਤ ਦੇ ਅਧੀਨ ਹੈ ਉਤਨਾ ਦੁਖੀ ਹੋਇਆ ਕਰਦਾ ਹੈ, ਜਿਤਨਾ ਖਾਹਸ਼ਾਤ 'ਤੇ ਕਾਬੂ ਪਾ ਲਿਆ ਉਤਨਾ ਇਹ ਸੁਖੀ ਹੋਇਆ ਕਰਦਾ ਹੈ। ਇਹ ਸੁਲਨ ਗੱਲ ਹੈ, ਜਿਹੜਾ ਬਿਲਕੁਲ ਹੀ ਨਿਸ਼ਚਿਤ ਹੋ ਗਿਆ, ਡਿਜ਼ਾਇਰਲੈਸ ਸਟੇਟ ਜਿਸਨੂੰ ਪ੍ਰਾਪਤ ਹੋ ਗਈ, ਉਹ ਅੱਜ ਸੁਖੀ ਕੌਣ ਹੈ? ਉਹ ਪਾਤਸ਼ਾਹ ਦਾ ਬਾਦਸ਼ਾਹ ਹੈ। ਦੇਖੋ ਨਾ ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਬਾਦਸ਼ਾਹ ਜਿਸਨੂੰ ਅੱਛੇ ਅੱਛੇ ਫੁੱਲਾਂ ਦੀਆਂ ਸਹਿਜਾਂ 'ਤੇ ਸੌਣ ਦਾ ਸ਼ੌਕ ਸੀ, ਮਾਲੀਆਂ ਨੇ ਮਾਲਣਾਂ ਨੇ ਚੰਗੇ ਚੰਗੇ ਫੁੱਲ ਇਕੱਠੇ ਕਰਕੇ ਸਹਿਜਾ ਤਿਆਰ ਕਰਨੀ। ਇੱਕ ਦਿਨ ਦਾ ਜ਼ਿਕਰ, ਇੱਕ ਮਾਲਣ ਨੇ ਸਹਿਜਾ ਅੱਛੀ ਤਰ੍ਹਾਂ ਬਿਛਾਈ, ਚਿੱਤ ਵਿੱਚ ਖਿਆਲ ਆਇਆ ਵੀ ਇਸ ਸਹਿਜਾ 'ਤੇ, ਇਹੋ ਜਿਹੀ ਸਹਿਜਾ 'ਤੇ ਰਾਜਾ ਰੋਜ਼ ਸ਼ੈਨ ਕਰਦਾ ਹੈ, ਮੈਂ ਵੀ ਸੌਂ ਕੇ ਦੇਖਾਂ, ਪਤਾ ਨਹੀਂ ਕਿੰਨੀ ਚੰਗੀ ਨੀਂਦ ਆਉਂਦੀ ਹੋਵੇ। ਉਹ ਉਸ ਸੇਜਾ 'ਤੇ ਲੇਟ ਗਈ, ਥੱਕੀ ਸੀ ਵਿਚਾਰੀ, ਝੱਟ ਨੀਂਦ ਆ ਗਈ। ਨੀਂਦ ਆਉਣ ਤੋਂ ਬਾਅਦ ਫਿਰਦਾ ਫਿਰਦਾ ਰਾਜਾ ਆ ਗਿਆ, ਹੱਥ ਵਿੱਚ ਬੈਤ ਸੀ, ਛੱਟੀ ਸੀ, ਆਪਣੇ ਇੱਕ ਨੌਕਰ ਨੂੰ ਆਪਣੇ ਬਿਸਤਰ ਉੱਪਰ ਲੇਟਿਆ ਦੇਖ ਕੇ, ਬੇਅਦਬੀ ਜਾਣ ਕੇ, ਹਾਂਜੀ ਹਮਾਕਤ ਜਾਣ ਕੇ ਉਸਨੂੰ ਗੁੱਸਾ ਆਇਆ, ਇੱਕ ਦੋ ਚਾਰ ਬੈਤਾਂ ਲਗਾਈਆਂ, ਉਸਨੂੰ ਜਾਗ ਆ ਗਈ। ਜਾਗ ਆਉਣ 'ਤੇ ਮਾਲਣ ਕੁਛ ਰੋਂਦੀ ਵੀ ਹੈ, ਕੁਛ ਹੱਸਦੀ ਵੀ ਹੈ। ਸੋ ਰਾਜਾ ਪੁੱਛਣ ਲੱਗਾ, ਕੀ ਗੱਲ ਹੈ ਮਾਲਣ, ਰੋਂਦੀ ਤਾਂ ਤੂੰ? ਤਾਂ ਮੈਂ ਜਾਣਦਾ ਤੇਰੇ ਬੈਤਾਂ ਪਈ, ਜਿਸ ਆਦਮੀ ਨੂੰ ਸੱਟ ਵੱਜਦੀ ਹੈ ਉਹਨੂੰ ਦੁੱਖ ਹੁੰਦਾ, ਰੋਂਦਾ ਹੀ ਹੁੰਦਾ, ਹੱਸਣ ਦਾ ਕੀ ਕਾਰਨ ਹੈ, ਹੱਸਦੀ ਕਿਵੇਂ? ਨਹੀਂ ਬੋਲੀ। ਫਿਰ ਦੁਬਾਰਾ ਪੁੱਛਿਆ, ਹੱਸਦੀ ਹੈ ਨਾਲੇ ਰੋਂਦੀ ਹੈ, ਤਾਂ ਕੀ ਕਾਰਨ? ਫਿਰ ਨਹੀਂ ਬੋਲੀ, ਕਹਿਣ ਲੱਗਾ ਤੀਸਰਾ ਬਚਨ ਹੈ, ਅਸਲੀ ਖੋਲ ਕੇ ਦੱਸ ਇਸ ਗੱਲ ਵਿੱਚ ਕੀ ਭੇਦ ਹੈ। ਮਾਲਣ ਕਹਿਣ ਲੱਗੀ, ਸਰਕਾਰ ਰੋਈ ਤਾਂ ਮੈਂ ਤਾਂ, ਮੇਰੇ ਬੈਤਾਂ ਪਈਆਂ, ਮੇਰੀ ਗਲਤੀ ਸੀ, ਮੇਰਾ ਹੱਕ ਨਹੀਂ ਸੀ, ਆਪ ਰਾਜਾ ਹੋ, ਮੈਂ ਇੱਕ ਅਧਨਾ ਸੇਵਕ ਹਾਂ, ਨੌਕਰ ਹਾਂ ਛੋਟੀ ਜੀ, ਮੈਂ ਆਪਦੇ ਬਿਸਤਰੇ ਉੱਪਰ ਲੇਟਾਂ, ਮੇਰਾ ਕੀ ਹੱਕ ਹੈ, ਮੈਂ ਬੜੀ ਭਾਰੀ ਗਲਤੀ ਕੀਤੀ, ਉਹਦੀ ਸਜ਼ਾ ਮੈਨੂੰ ਮਿਲਣੀ ਲਾਜ਼ਮੀ ਸੀ, ਬੈਤਾਂ ਪਈਆਂ ਠੀਕ ਹੈ, ਬੈਤਾਂ ਪੈਣ ਕਰਕੇ ਮੈਨੂੰ ਤਕਲੀਫ ਹੋਈ, ਸੱਟਾਂ ਵੱਜੀਆਂ ਅਤੇ ਮੈਂ ਰੋਣਾ ਹੀ ਸੀ ਜ਼ਰੂਰੀ, ਪਰ ਹੱਸਣ ਦਾ ਕਾਰਨ ਤਾਂ ਇਹ ਹੈ ਕਿ ਮੈਂ ਦੋ ਚਾਰ ਮਿੰਟ ਪਤਾ ਨਹੀਂ ਇਸ ਸੇਜਾ 'ਤੇ ਸੁੱਤੀ ਜਾਂ ਨਾ ਸੁੱਤੀ, ਮੇਰੇ ਕਿਤਨੀਆਂ ਬੈਤਾਂ ਪਈਆਂ, ਤੁਸੀਂ ਇਸ ਸੇਜਾ 'ਤੇ ਰੋਜ਼ ਸੌਂਦੇ ਹੋ, ਪਤਾ ਨਹੀਂ ਜਮਦੂਰ ਤੁਹਾਡੇ ਕਿੰਨੀਆਂ ਬੈਤਾਂ ਮਾਰ, ਹੱਸਣ ਦਾ ਕਾਰਨ ਤਾਂ ਮੇਰਾ ਆਹ ਹੈ। ਵਕਤ ਦੀ ਗੱਲ, ਸਾਧ ਸੰਗਤ ਉਸ ਰਾਜਾ ਨੂੰ ਇਹ ਬਚਨ ਸੁਣ ਕੇ ਬਚਨ ਕਾਟ ਕਰ ਗਿਆ, ਵੈਰਾਗ ਲੱਗ ਗਿਆ, ਵੈਰਾਗ ਅਵਸਥਾ ਵਿੱਚ ਆ ਕੇ ਰਾਜਪਾਗ ਆਪਣੇ ਪੁੱਤਰ ਨੂੰ ਦੇ ਕੇ ਆਪ ਫਕੀਰ ਬਣ ਗਿਆ, ਰੱਬ ਦੀ ਬੰਦਗੀ ਕੀਤੀ, ਬੜੀ ਸੋਹਣੀ ਅਵਸਥਾ ਪ੍ਰਾਪਤ ਹੋ ਗਈ, ਅਸਲੀ ਯਾਨੀ ਸਵਸਥ ਅਵਸਥਾ ਮਨ ਇੰਦਰੀਆਂ ਦੇ ਵਸੀਕਾਰ ਪੈ ਗਿਆ, ਵਾਹਿਗੁਰੂ ਅੰਤਰਜਾਮੀ ਦੇ ਵਿੱਚ ਸਥਿਤੀ ਹੋ ਗਈ, ਬ੍ਰਹਮ ਦਾ ਗਿਆਨ ਪੈਦਾ ਹੋ ਗਿਆ, ਜਿਹੜੀ ਪਰਮ ਸੁਖਦਾਈ ਅਵਸਥਾ ਹੈ ਉਸਨੂੰ ਪ੍ਰਾਪਤ ਹੋ ਗਈ। ਸੋ ਇਸ ਤਰੀਕੇ ਸਿਰ ਇੱਕ ਦਰਿਆ ਦੇ ਕਿਨਾਰੇ ਬੈਠਾ, ਕੁਛ ਸਾਲ ਗੁਜ਼ਰੇ, ਉਸਦੇ ਇਹੋ ਜਿਹੇ ਪੁਰਸ਼ਾਂ ਨੂੰ ਹੀ ਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਫਰਮਾਨ ਕੀਤਾ ਹੈ ਨਾ, ਪਿਆਰੇ ਜੀ ਰਾਜਾ ਸਾਰੀ ਬਾਵਜੂਦ अगर उसका चित वाहगुरु अंतरयामी के नाम विच लीन है तो सारी दुनिया का राजा है। सारी दुनिया का राजा कौन है? परमेश्वर है। यूं करके उन्हें सारी दुनिया का राजा कथन किया है। यह जे पुरुष की जो धूड़ी मिल जाए दुनिया तो उधार होंदा, प्रभु प्रसन्न होंदा। ध्यान करो, वो फकीर, वो राजा फकीर जिसन वैराग लग के घर छड़ गया, एक दरिया के किनारे रहिंदा है। उसके पुत्र नूं राजा नूं ख्याल आया भी अपने पिता नूं घर ले आइए, चंगी गल, असीं राजकाज दे विच उन्हूं कोई दखल नहीं देंगे, घर रहेंगे, उन्हां वास्ते अच्छी जगह दे देंगे, आराम नाल रहेंगे, भजन करी जाएंगे। बाहर भी तो रहिंदी हैं, दरिया के किनारे मामूली की छपरी है, इतने अच्छे थावों में रह जाके ले आने हैं। कुछ फौज है नाल, कुछ अहलकार हैं उस राजा दे, इन्हें उस राजा दे लड़के दे कह लो, तो आके उसे पहुंचा जिथे उनका पिता फकीर बैठा, नमस्कार की थी, बैठ के सारे प्रार्थना की थी, पिता जी कर चलो, तनेदा आपकी रहायश हो जाएगी, असी आपनू राजकाज विच कोई तंग नहीं करांगे, भजन करी जाना, असी तुहाडी सेवा करेंगे, सानू कुछ लाभ प्राप्त होएगा, असी राजकाज विच उका थोतों कोई विचार नहीं लवांगे, रंचक मात्र भी थोड़ा इधर ख्याल नहीं खिंचांगे। वो कहण काका, बड़ी देर तक मैं राज कीता है, करी चल तू, जे अजे सुख मैं कढ लिया इहदे विचों तू कढ ली, होर की है, और ना ही मैंने महाराज, जरूर चलो, जरूर चलो, बार बार प्रार्थना करता है। उस मौके सुई दे नाल कुछ गोदरी नूं फकीर टांके लगा रहा सी, जदों ना ही हटिया, बार बार मजबूर करी गया राजा, तो उस साधु ने अपनी सुई दरिया विच फेंक दित्ती। कहण लगा भी जे मैनु लजाणा है काका, इउं कर, मेरी सुई कढ दे, ऐ सुई कढ के लिया दरिया विचों। वो कहण लगे, सुई एक पैसे दी दस सुइया आ जांदियां, मामूली गल, इहदे पिछे की है? चलो, सारा राजभाग तुहाडा ही है ना, असीं तुहाडे हां, राजभाग तुहाडा है, सब कुछ सुई दा की ख्याल करदे हो? कहिंदा नहीं, मेरा इह सुई नाल बहुता प्यार है, सुई कढ के दे फिर। खैर, बहुता हट कीता, जितने फौजी जवान सन हुक्म कीता कपड़े लीड़े ला के कढो, तां भला सुई कित्थों लभे दरिया विच, एडे वड्डे पाणी दे प्रवाह विचों, मामूली छोटी जी सुई कैसे लभ सकदी है? हाँ, बहुत सारिया चुप्पियां लगाईया गई, आप भी अहलकार जो नाल सन उन्होंने भी चुप्पियां, कितों लभ जाए सुई? जो ना लभी, बड़ी देर की खेचल के नाल भी अखीर कहन लगा, पिता जी सुइया एक पैसे दी दस सुइया आ जाए, इतना वड्डा राजभाग तुहाडा ही है ना, असीं तुहाडे सेवादार हाँ, चलो चल के आराम नाल उत्थे बैठो, भजन बंदगी करी, जब असीं कोई दखल नहीं देंगे और किसी काम नहीं तुहाडा। सो कहणगे, मेरी सुई कढो तां मैं जावां, वरना मैं नहीं जाऊंगा। कहीं सुई तो यह जी पानी बच्चों भला एडे प्रभाव चु कमी निकल सकती है? नहीं निकल सकती। तो बैठे फकीर ने कहा, अच्छा ब्रह्मदेवता पानिया का ख्वाजा फजल जी कहें, पानिया का राजा ब्रह्मदेवता, हमारी सुई निकालो। इन्नी कह दी दे असी मच्छी की शक्ल में सुई मुँह कड़ी मूहरे लिया रखी, तू तो कहना निकलती है, कट दिती, तेरिया इतनिया फौजा ने तैं कुछ ना कर सके, थोनू सुई ना मिली। कहण लगे, जा अपने राजभाग में सामभ लै, देखे सब कुछ, साडा के है इतने वरण देवता सारे मनते हैं, ते सतसंग गुरु जी कहने यह जे पुरुष जिन्हें लिए वाहगुरु नाल लगी हुई है, सारी सृष्टि से उनका चलता है, तो वह सारी दुनिया के राजा हैं। ये झूठे छोटे जे थोथे थोके राज उन्होंने की करने, उन्होंने पसंद ही नहीं, उन्होंने निगाह से कुछ हस्ती ही नहीं रखते, बल्कि यूं फरमान की तौर पातशाहियाँ कूड़ियाँ नाम रते पातशाह, जिसनों बख्शे सिवसाला नान पातशाही पातशाह। गुरु जी तो प्रश्न किया एक दफा, जिन्होंने विसरे नाम से एक नहीं है, जिन्होंने रब का नाम ही विसरदा, जिन्होंने अंदर प्रवाह चल रहा है, नाम द्वारा नामी नाल जुड़े रहते हैं, और कहो जे हैं? अगली पंक्ति गुरु जी जवाब भेजन, जा नामूल साई जे, उन्होंने फर्क ना रत्ती मात्र जाण, जिन्होंने नाम नहीं विसरदा, नामी वर्गे साई वर्गे ही हैं, को इस करके रत्ती मात्र में फर्क ना समझो। ਸੁਭਾਵ ਇਸੀ ਤਰ੍ਹਾਂ ਪਰਮਾਤਮਾ ਵੀ ਸਚਿਤਨ ਪੂਰਨ ਹੈ, ਜੀਵਾਤਮਾ ਦਾ ਵੀ ਉਹੀ ਸੁਭਾਵ, ਲੇਕਿਨ ਇਹਦੇ ਉੱਪਰ ਦੀ ਪੜਦੇ ਆਏ ਹੋਏ ਹਨ, ਗਲਾਫ ਆਏ ਹੋਏ ਹਨ, ਇਹਨਾਂ ਪੜਦਿਆਂ ਨੂੰ ਲਾਉਣਾ ਹੈ। ਇਹਨਾਂ ਨੇ ਸੇਵਾ ਭਗਤੀ ਕਰਕੇ ਪੜਦੇ ਲਾ ਦਿੱਤੇ, ਉਹਨਾਂ ਨੂੰ ਨਾਮ ਨਹੀਂ ਵਿਸਤਰਦਾ। ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ ਸਾਸਿੰਗ ਉਹ ਸਾਈਂ ਵਰਗੀ, ਉਹਨਾਂ ਤੇ ਰੱਬ ਦੇ ਵਿੱਚ ਫਰਕ ਕੋਈ ਨਹੀਂ। ਪੜ੍ਹਦੇ ਜੀ ਲੈ ਗਏ, ਦੇਖੋ ਨਾ ਇੱਕ ਕੋਈ ਬੇਸੀਮ ਤਾਲਾਲ ਪੰਜ ਪਰਦਿਆਂ ਵਿੱਚ ਪੰਜ ਡੱਬੀਆਂ ਵਿੱਚ ਲੁਕਿਆ ਹੋਇਆ ਹੈ। ਉਹਦੀ ਦਮਕ, ਉਹਦੀ ਕੀਮਤ, ਉਹਦੀ ਮਹਿਮਾ ਸਾਰੀ ਛੁਪੀ ਹੋਈ ਹੈ। ਪਹਿਲੇ ਉੱਪਰਲੀ ਡੱਬੀ ਨੂੰ ਖੋਲ੍ਹੋ, ਫਿਰ ਉਸ ਤੋਂ ਅੰਦਰਲੀ ਡੱਬੀ ਨੂੰ ਖੋਲ੍ਹਿਆ ਜਾਵੇ, ਅਤੇ ਤੀਸਰੀ ਡੱਬੀ ਨੂੰ ਖੋਲ੍ਹੋ, ਚੌਥੀ ਨੂੰ, ਪੰਜਵੀਂ ਡੱਬੀ ਨੂੰ ਜਦੋਂ ਖੋਲ੍ਹਾਂਗੇ, ਵਿੱਚੋਂ ਲਾਲ ਦਮਕਾ ਮਾਰਦਾ ਸਾਨੂੰ ਦਿਖਾਈ ਦੇਵੇਗਾ। ਸੋ ਇਸੀ ਤਰ੍ਹਾਂ ਹੀ ਪੰਜਾਂ ਕੋਸ਼ਾਂ ਪੰਜਾਂ ਪੜਦਿਆਂ ਵਿੱਚ ਵਾਹਿਗੁਰੂ ਰੂਪੀ ਲਾਲ ਦਮਕਾ ਮਾਰਦਾ, ਜੋ ਸਭ ਦਾ ਆਤਮ ਸਰੂਪ ਦਮਕਾ ਮਾਰ ਰਿਹਾ ਹੈ। ਅੰਨਮੈ ਕੋਸ਼ ਇਹਨੂੰ ਲਾਹਾਂਗੇ, ਪ੍ਰਾਣਮੈ ਕੋਸ਼ ਇਹਨੂੰ ਲਾਹਾਂਗੇ, ਦੂਜੇ ਪੜਦੇ ਨੂੰ, ਮਨੋਮੈ ਕੋਸ਼ ਤੀਜਾ, ਵਿਗਿਆਨਮੈ ਕੋਸ਼ ਚੌਥਾ, ਆਨੰਦਮੈ ਕੋਸ਼ ਪੰਜਵਾਂ ਪੜਦਾ ਲਾ ਕੇ ਜਦੋਂ ਅੰਦਰ ਦੇਖਾਂਗੇ, ਛਾਤੀ ਮਾਰਾਂਗੇ, ਸਾਸਿੰਗ ਉਸੀ ਤਰ੍ਹਾਂ ਹੀ ਸਾਨੂੰ ਨਜ਼ਰ ਆਵੇਗਾ ਜਿਵੇਂ ਪੰਜ ਪੜਦੇ ਲਾ ਕੇ ਅੰਦਰੋਂ ਲਾਲ ਸੋਹਣਾ ਦਮਕਾ ਮਾਰਦਾ ਜੀਂਦਾ। ਫਿਰ ਆਪੀ ਭਰਮ ਦੂਰ ਹੋ ਜਾਏਗਾ, ਆਪੀ ਵਰਣ ਦੂਰ ਹੋ ਜਾਏਗਾ। ਅਤੇ ਆਓ ਇਸਦੇ ਵਾਸਤੇ ਮਨੁੱਖਾਂ ਦੇ ਮਿਲੀਏ, ਇਸਨੂੰ ਪਾ ਕੇ ਸਾਰੇ ਦੁੱਖਾਂ ਤੋਂ ਬਰੀ ਹੋਈਦਾ ਹੈ। ਸੋ ਇਸ ਵਸਤੂ ਦੀ ਪ੍ਰਾਪਤੀ ਮਨੁੱਖ ਤਨ ਤੋਂ ਬਿਨਾਂ ਹੋਰ ਕਿਸੇ ਜੋਨੀ ਵਿੱਚ ਹੁੰਦੀ ਨਹੀਂ, ਪਰ 184 ਲੱਖ ਜੀ ਆ ਜੂਨ ਜਿਹੜੇ ਹਨ ਉਹ ਤਨ ਇਸਦੇ ਮੁਕਾਬਲੇ 'ਚ ਮੁਰਦਾ ਜੋਨੀ, ਭਾਵੇਂ ਮੁਰਦਾ ਤਾਂ ਹੈ ਨਹੀਂ, ਸਮਾਨ ਆਤਮਾ ਤਾਂ ਸਾਰੇ ਪਰਿਪੂਰਨ ਹੈ, ਪੱਥਰਾਂ 'ਚ ਵੀ ਆਤਮਾ ਹੈ, ਪਰ ਇਸਦੀ ਜਿਹੜੀ ਮਹੱਤਤਾ ਹੈ ਮਨੁੱਖਾਂ ਦੇ ਦੀ, ਉਹ ਤਾਂ ਦੇਵਤਿਆਂ ਨਾਲੋਂ ਵੀ ਜ਼ਿਆਦਾ ਹੈ ਨਾ। ਇਸ ਮਨੁੱਖਾਂ ਦੇ ਨੂੰ ਤਾਂ ਦੇਵਤਾ ਲੋਕ ਵੀ ਤਰਸ ਰਹੇ ਨੇ, ਇਸ ਦੇ ਵਿੱਚ ਹੀ ਇਹ ਵਸਤੂ ਦੀ ਪ੍ਰਾਪਤੀ ਹੋ ਰਹੀ ਹੈ, ਔਰ ਦੇਵ ਦੇਹੀ ਵਿੱਚ ਵੀ ਇਸ ਦੀ ਪ੍ਰਾਪਤੀ ਨਹੀਂ ਹੋ ਸਕਦੀ। Thank you. ਨਾਨਕ ਸ਼੍ਰੀ ਨੂੰ ਦੇਵਤਾ ਲੋਕ ਵੀ ਚਾਹੁੰਦੇ ਹਨ, ਇਹ ਮਨੁੱਖਾਂ ਦੇ ਸਾਨੂੰ ਪ੍ਰਾਪਤ ਹੈ। ਸੋ ਸਹੀ ਪ੍ਰਾਪਤ ਮਾਨੁੱਖ ਦੇ ਵਧੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਧੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਸਾਧ ਸੰਗਤ ਅੱਜ ਕੇਵਲ ਨਾਮ। ਮਾਨੁੱਖ ਸਰੀਰ ਦਾ ਉਦੇਸ਼, ਮਾਨੁੱਖ ਸਰੀਰ ਦਾ ਪਰਮ ਪ੍ਰਯੋਜਨ, ਏਮ ਆਫ ਦਾ ਲਾਈਫ, ਮਨੁੱਖਾ ਦੇਹ ਦਾ ਮੁੱਦਾ ਪ੍ਰਭੂ ਪ੍ਰਾਪਤੀ ਹੈ, ਸਾਰੇ ਦੁੱਖਾਂ ਤੋਂ ਬਰੀ ਹੋ ਜਾਣਾ। ਦੁੱਖਾਂ ਤੋਂ ਬਰੀ ਹਰੇਕ ਹੀ ਹੋਣਾ ਚਾਹੁੰਦਾ। ਸਾਧ ਸੰਗਤ ਨਿਗਾਹ ਮਾਰ ਕੇ ਦੇਖੋ ਸਾਰੇ ਅੰਦਰ ਜਾਤੀ ਮਾਰ, ਕਿਹੜਾ ਇਹੋ ਜਿਹਾ ਬੰਦਾ ਹੈ ਜਿਹੜਾ ਤਮਾਮ ਦੁੱਖਾਂ ਤੋਂ ਬਰੀ ਨਹੀਂ ਹੋਣਾ ਚਾਹੁੰਦਾ। ਹਰ ਇੱਕ ਇਨਸਾਨ ਦੇ ਚਿੱਤ ਵਿੱਚ, ਬਲਕਿ ਜਦ ਤੋਂ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ, ਇਨਸਾਨ ਦੇ ਚਿੱਤ ਵਿੱਚ ਇਹ ਖਿਆਲਾਤ ਚੱਕਰ ਮਾਰਦੇ ਹੀ ਚਲੇ ਆ ਰਹੇ ਹਨ। ਮੈਂ ਜ਼ਿਆਦਾ ਤੋਂ ਜ਼ਿਆਦਾ ਸੁਖੀ ਹੋਵਾਂ, ਪਰ ਇਹੋ ਜਿਹਾ ਸੁਖੀ ਹੋਵਾਂ ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਾ ਹੋਵੇ, ਇਹੋ ਜਿਹਾ ਸੁੱਖ ਮੈਨੂੰ ਮਿਲ ਜਾਵੇ। ਉਹ ਸਾਧ ਸਿੰਘ ਆਤਮ ਸੁਖੀ ਹੈ, ਉਹ ਪ੍ਰਭੂ ਪ੍ਰਾਪਤੀ ਦਾ ਹੀ ਸੁੱਖ ਹੈ। ਹੋਰ ਇਹੋ ਜਿਹਾ ਸੁੱਖ, ਨਿਰਦੋਖ ਸੁੱਖ ਕੋਈ ਵੀ ਨਹੀਂ ਹੈ ਜਿਸ ਸੁੱਖ ਦੇ ਵਿੱਚ ਦੁੱਖ। ਦੁਨੀਆਂ ਦੇ ਜਿਤਨੇ ਸੁੱਖ ਤੁਸੀਂ ਦੇਖੋਗੇ ਉਹਨਾਂ ਸੁੱਖਾਂ ਦੇ ਇਵਜ਼ਾਨੇ ਵਿੱਚ ਪਿੱਛੇ ਛੁਪਿਆ ਹੋ ਜਾ ਰੱਤੀ ਮਾਤਰ ਸੁੱਖ ਹੈ ਕਦੇ, ਉਹਦੇ ਪਿੱਛੇ ਮਨ ਜਿੰਨਾ ਦੁੱਖ ਵੀ ਛਿਪਿਆ ਦੇਖੋ ਜ਼ਰਾ। ਰੋਜ਼ ਵਰਤੋਂ ਵਿੱਚ ਆਉਂਦੇ ਨੇ ਦੁੱਖ, ਰੋਜ਼ ਵਰਤੋਂ 'ਚ ਹਰ ਇੱਕ ਇਨਸਾਨ ਨੂੰ ਆਉਂਦੇ ਨੇ, ਸੋਚੇ ਜਾਂ ਨਾ ਸੋਚੇ। ਨਾ ਸੋਚਦਾ ਹੋਇਆ, ਨਾ ਵਿਚਾਰ ਕਰਦਾ ਹੋਇਆ, ਨਾ ਇਹਨਾਂ ਦੀ ਬਾਬਤ ਅੱਛੀ ਤਰ੍ਹਾਂ ਸਮਝਦਾ ਹੋਇਆ ਉੱਪਰ ਦੀ ਲੰਘੀ ਜਾਂਦਾ ਹੈ, ਪਰ ਹੈ ਸਭ ਦੀ ਇਹੀ ਜਿਹੀ ਹਾਲਤ। ਸਾਧਕ ਉਹ ਸੁੱਖ ਆਤਮ ਸੁਖੀ ਹੈ ਜਿਹੜਾ ਕਦੇ ਵੀ ਨਾਸਨਾ, ਜਿਹਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਹੈ। ਇਹ ਮਨੁੱਖਾਂ ਦੇ ਵਿੱਚ ਆ ਕੇ ਪ੍ਰਭੂ ਪ੍ਰਾਪਤੀ ਦੁਆਰਾ ਹੀ ਮਿਲਣਾ ਹੈ। ਅਤੇ ਭਲਾ ਜੇ ਪ੍ਰਭੂ ਪ੍ਰਾਪਤੀ ਦੁਆਰਾ ਹੀ ਇਹ ਸੁੱਖ ਮਿਲਣਾ ਹੈ, ਉਹ ਪ੍ਰਭੂ ਪ੍ਰਾਪਤੀ ਹੋਵੇ ਕਿੱਥੇ? ਕਿਤੇ ਪਹਾੜ ਦੀਆਂ ਕੰਦਰਾਂ 'ਚ ਹੋਵੇ ਜਾ ਕੇ, ਰੂਈਆਂ ਜੰਗਲਾਂ ਦੀਆਂ ਵਾਨਾਂ ਵਿੱਚ ਹੋਵੇ, ਜਾਂ ਕਿਤੇ ਹੋਰ ਕਿਸੇ ਦੇਸ਼ ਵਿੱਚ ਹੋਵੇ। ਐਸਾ ਨਹੀਂ, ਉਹ ਅੰਦਰੋਂ ਹੀ ਹੋਣੀ ਹੈ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨੁੱਖ ਅੰਧ ਫਿਰੇ ਬੇਤਾਲ। ਆਤਮ ਵਸਤੂ ਅੰਦਰ ਹੀ ਹੈ, ਭਾਲਦਾ ਬਾਹਰ ਹੀ ਹੈ। ਪੰਜਾਂ ਪਰਦੇ ਛੁਪੀ ਹੋਈ ਹੈ, ਅਸੀਂ ਅੰਦਰੋਂ ਲੱਭਣਾ ਹੈ। ਘਟੀ ਖੋਜੋ ਭਾਈ ਫਰੀਦਾ, ਜੰਗਲ ਜੰਗਲ ਕਿਆ ਭਾਵੇਂ ਵਣ ਕੰਡਾ ਮੋੜੇ, ਵਸੀ ਰੱਬੀ ਆਲੀਏ ਜੰਗਲ ਕਿਆ ਢੂੰਡੇ, ਕੱਢਾ ਢੂੰਡਤ ਕਹਿ ਫਿਰੋ ਢੂੰਡਨੀਆਂ ਮਨ ਮਾਹੀ, ਸੰਗ ਤੁਹਾਰੇ ਪਰਬ ਵਸੇ ਮਨ ਮਨ ਕਹਾਂ ਫਿਰਾਂ। ਉਹ ਵਸਤੂ ਅੰਦਰ ਹੈ, ਅੰਦਰੋਂ ਲੱਭਣਾ ਹੈ। ਹਾਂਜੀ, ਜਿਹੜੀ ਵਸਤੂ ਜਿੱਥੇ ਹੁੰਦੀ ਹੈ ਉੱਥੋਂ ਹੀ ਲੱਭਿਆ ਕਰਦੀ ਹੈ, ਹੋਰ ਥਾਂ ਲੱਭੇ ਤਾਂ ਜ਼ਰੂਰ ਖੇਚਲੀ ਹੋਇਆ ਕਰਦੀ ਹੈ। ਲੱਭਣ ਤਾਂ ਉੱਥੇ ਜਿੱਥੇ ਹੈਗੀ ਹੈ, ਜਿੱਥੇ ਖਜ਼ਾਨਾ ਦਬਿਆ ਹੈ ਆਤਮ ਖਜ਼ਾਨਾ, ਉੱਥੋਂ ਹੀ ਲੱਭਣਾ ਹੈ ਨਾ, ਹੋਰ ਥਾਂ ਢੂੰਡਿਆ ਕਿਵੇਂ ਲੱਭ ਜੂਗੇ। ਕਾਹਿਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇ ਪਾਤੋ ਹੀ ਸੰਗ ਸਮਾਈ, ਪੁਭ ਮੱਧ ਜਿਉਂ ਵਸ ਵਸਤਰ ਮੁਕਰਮਾਏ, ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ, ਕਟੀ ਖੋਜੋ ਭਾਈ। ਬਾਹਰ ਭੀਤਰੇ ਕੋ ਜਾਣੇ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਪਰਮ ਕੀ। ਇਹ ਮਨੁੱਖਾ ਦੇ ਵਿੱਚ ਹੀ ਇਸ ਵਸਤੂ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਤੇ ਸਾਧ ਸੰਗਤ ਮਨੁੱਖ ਦੇ ਦੁਰਲੱਭ ਹੈ। ਲੱਖ 84 ਜੋਨ ਕੱਟ ਕੇ ਮਸਾਂ ਹਾਸਲ ਹੋਈ ਹੈ, ਇਸ ਤੋਂ ਪ੍ਰਭੂ ਪ੍ਰਾਪਤੀ ਦਾ ਲਾਭ ਉਠਾਉਣਾ ਚਾਹੀਦਾ ਹੈ। ਜਿਸ ਦੇ ਮੁੱਖ ਸਾਧਨ ਹਨ ਸਤਸੰਗ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਮੁੱਖ ਸਾਧਨ ਹਨ। ਔਰਤਾਂ ਤੇ ਇਸ ਸਮੇਂ ਇਸ ਸਾਲਿਆਂ ਨੇ 14 ਦੀਵਾਨ 14 ਦਿਨ ਸਤਸੰਗ ਦੇ ਵਾਸਤੇ ਲੁਧਿਆਣਾ ਵਾਸੀ ਸੰਗਤ ਨੂੰ ਪ੍ਰਾਪਤ ਹੋਏ, ਜਿਹਨਾਂ ਵਿੱਚੋਂ ਇੱਕ ਦੀਵਾਨ ਹੁਣ ਸਮਾਪਤ ਹੁੰਦਾ ਹੈ। ਅਰਦਾਸ ਤੋਂ ਬਾਅਦ ਬਾਕੀ 13 ਹੀ ਦਿਨ ਦੇ ਹਨ, ਕਿਉਂਕਿ ਜਿਸ ਦਿਨ ਤੋਂ ਜਨਮ ਹੋ ਜਾਂਦਾ ਹੈ ਉਸ ਦਿਨ ਤੋਂ ਹੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ। ਜਨਨੀ ਜਨ ਸੁਤ ਵੱਡਾ ਹੋਤਾ ਹੈ, ਇਤਨਾ ਕਿੰਨਾ ਜਾਣੇ ਜੇ ਦਿਨ ਦਿਨ ਅਵਧ ਘਟਦਾ ਹੈ। ਮੋਰ ਮੋਰ ਕਰ ਅਧਿਕ ਲਾਟ ਥਰ, ਬੇਕਤ ਹੀ ਜਮਰਾ ਹੋਸ ਹੈ। ਹਾਂ, ਕਬੀਰ ਜੀ ਇੱਕ ਦਫ਼ਾ ਕਾਸ਼ੀ ਗਲੀ ਵਿੱਚ ਤੁਰੇ ਜਾਣ, ਗਰਮੀ ਦਾ ਮੌਸਮ ਹੈ, ਮਨੇਰ 'ਤੇ ਬੈਠੀ ਕਮਾਈ ਆਪਣੇ ਬੱਚੇ ਨੂੰ ਲੜਾ ਰਹੀ ਹੈ, ਪਛਾਲ ਰਹੀ ਹੈ, ਮੇਰਾ ਲਾਲ, ਮੇਰਾ ਮੋਰ, ਮੇਰਾ ਚੰਦ, ਇਹੋ ਜਿਹੇ ਵਿਸ਼ੇਸ਼ਣ ਦੇ ਦੇ ਕੇ ਕਦੇ ਉਛਾਲਦੀ ਹੈ, ਕਦੇ ਫਿਰ ਬੋਝ ਲੈਂਦੀ ਹੈ ਪਿਆਰ ਵਿੱਚ। ਸੋ ਖੁਸ਼ੀ ਵਿੱਚ ਬੱਚਾ ਇਹੋ ਜਿਹਾ ਉਛਲਿਆ ਉਹਦੇ ਹੱਥਾਂ ਵਿੱਚੋਂ ਨਿਕਲ ਜਾਂਦਾ, ਮੀਂਹ ਵਿੱਚ ਜਾ ਕੇ ਡਿੱਗਦਾ ਹੈ, ਸਿਰ ਭਾਰ ਡਿੱਗਿਆ, ਡਿੱਗਣ ਦੀ ਦੇਰ 'ਚ ਉਹਦੇ ਪ੍ਰਾਣ ਨਿਕਲ ਗਏ। ਉਸ ਮੌਕੇ ਕਬੀਰ ਜੀ ਸ਼ਬਦ ਉਚਾਰਨ ਕਰਦੇ ਹਨ, ਜਨਨੀ ਜਾਨ ਸੁਤ ਵੱਡਾ ਹੋਤਾ ਹੈ, ਮਾਤਾ ਤਾਂ ਕਹਿੰਦੀ ਮੇਰੇ ਪੁੱਤਰ ਵੱਡਾ ਹੁੰਦਾ ਪਰ ਕਿਤਨਾ ਕਹਿੰਦਾ ਜਾਣੇ ਜੇ ਦਿਨ ਦਿਨ ਔਧ ਘਟਦਾ ਹੈ। ਅਗਿਆਨ ਬਸ ਇੰਨਾ ਨਹੀਂ ਜਾਣਦੀ ਵੀ ਇਹ ਤਾਂ ਦਿਨ ਦਿਨ ਉਮਰ ਦੀ ਘਟਦੀ ਜਾਂਦੀ ਹੈ। ਮੋਰ ਮੋਰ ਕਰ ਅਧਿਕ ਲਾਟ ਤਰ, ਮੇਰਾ ਮੋਰ ਮੇਰਾ ਚੰਦ, ਇਵੇਂ ਜੇ ਵਿਸ਼ੇਸ਼ਣ ਦੇ ਕਰ ਲਾਟ ਕਰ ਕਰਕੇ ਸਿਗਤ ਹੀ ਜਮਰਾ ਵਸੇ ਦੇ ਕੇ ਜਮਰਾ ਜਾ ਹੱਸਦਾ ਮੇਰੇ ਖਾਜੇ ਨੂੰ ਪਿਆਰ ਕਰ। ਇਸੇ ਤਰ੍ਹਾਂ ਸਾਧਸਿੰਘ ਉਮਰ ਘਟਣ ਲੱਗ ਜਾਂਦੀ ਜਿਸ ਦਿਨ ਤੋਂ ਜਨਮ ਹੋ ਜਾਂਦਾ, ਇਸੇ ਦਿਨ ਤੋਂ ਜਿਸ ਦਿਨ ਤੋਂ ਸਮਾਂ ਮਿਲ ਗਿਆ ਬਸ ਘਟਣਾ ਸ਼ੁਰੂ ਹੋ ਜਾਂਦਾ ਹੈ। ਇੱਕ ਦਿਨ ਘਟ ਜਾਣਾ ਤੇਰਾ ਰਹਿ ਜਾਂਦੇ ਨੇ। ਤਾਂ ਆਓ ਹੁਣ ਗੁਰੂ ਸਤੋਤਰ ਵਿੱਚ ਬੋਲੋ, ਸਮੇਂ ਤੋਂ ਬਾਹਰ ਜਾਣਾ ਠੀਕ ਨਹੀਂ।
ਧੰਨ ਹੈ, ਧੰਨ ਹੈ